ਇਹ ਜਿਹੜਾ ਮਨੁੱਖ ਹੈ ਚਾਰੇ ਕੁੰਟਾਂ ਦੇ ਵਿੱਚ ਭਰਮਣ ਕਰਕੇ ਫਿਰ ਆ ਜਾਂਦਾ ਹੈ।
ਕਰ ਕਿਰਪਾ ਜਿਸ ਆਪਣੀ ਭਗਤ ਦੇ।
ਲੋ ਅਸਲੀ ਜਿਹੜੀ ਕੰਮ ਦੀ ਗੱਲ ਸਤਿਗੁਰੂ ਕਹਿੰਦੇ ਇਹ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰਕੇ ਜਿਸ ਨੂੰ ਆਪਣੀ ਭਗਤੀ ਦੇ ਦੇਵੇ।
ਨਾਨਕ ਤੇ ਜਨ ਨਾਮ ਮਿਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਹਨ।
ਖਿਨ ਮਹਿ ਨੀਚ ਕੀਟ ਕਉ ਰਾਜ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਗਲੀ ਪੜ੍ਹ ਦਿਓ।
ਪਾਰ ਬ੍ਰਹਮ ਗਰੀਬ ਨਿਵਾਜ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗਰੀਬ ਨਿਵਾਜ ਹੈ, ਉਹਨੂੰ ਅਮੀਰ ਨਿਵਾਜ ਨਹੀਂ ਕਿਹਾ, ਗਰੀਬ ਨਿਵਾਜ ਕਿਹਾ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ ਹੈ। ਖਿਨ ਮੈਂ ਨੀਚ ਕੀਟ ਕਉ ਰਾਜ, ਉਹ ਵਾਹਿਗੁਰੂ ਨੂੰ ਪਾਵੇ ਖਿਨ ਦੇ ਵਿੱਚ ਹੀ ਕਿਸੇ ਨੀਵੇਂ ਕੀਟ ਦਾ ਅਰਥ ਹੈ ਕੀੜੇ ਨੂੰ, ਭਾਵ ਜਿਹੜਾ ਕੀੜੇ ਵਾਂਗੂ ਅਤਿ ਗਰੀਬ ਆਦਮੀ ਹੈ ਉਹਨੂੰ ਵੀ ਰਾਜ ਦੇ ਸਕਦੇ। ਇੱਕ ਅੱਧੇ ਸੈਕਿੰਡ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਬਿਲਕੁਲ ਨੀਵਾਂ ਕੀੜੇ ਵਰਗਾ ਕੰਗਾਲ ਹੈ ਉਹਨੂੰ ਵੀ ਰਾਜ ਦੇ ਸਕਦਾ, ਕਿਉਂਕਿ ਉਹ ਗਰੀਬ ਨਿਵਾਜ ਹੈ। ਜਦੋਂ ਆਪਾਂ ਇਤਿਹਾਸ ਦੀ ਵਿਚਾਰ ਕਰਦੇ ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਇੱਕ ਬੜੀ ਵਿਚਿੱਤਰ ਘਟਨਾ ਆਉਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਕਿਸੇ ਦੇਸ਼ ਵਿੱਚ ਗਏ, ਬਾਹਰ ਬਾਹਰ ਇੱਕ ਜ਼ਿਮੀਂਦਾਰ ਦਾ ਖੇਤ ਸੀ, ਉਸ ਖੇਤ ਵਿੱਚ ਕਿਸੇ ਬਿਰਛ ਦੇ ਹੇਠਾਂ ਸਤਿਗੁਰੂ ਨੇ ਆਸਣ ਲਾਇਆ। ਇੱਕ ਉਸ ਖੇਤ ਦਾ ਮਾਲਕ ਇੱਕ 15-16 ਸਾਲ ਦਾ ਇੱਕ ਨੌਜਵਾਨ ਸੀ, ਉਹ ਅਚਾਨਕ ਆਪਣੇ ਖੇਤ ਵਿੱਚ ਗੇੜਾ ਮਾਰਨ ਵਾਸਤੇ ਆਇਆ ਅਤੇ ਉਸਨੇ ਦੇਖਿਆ ਵੀ ਕੋਈ ਸਾਧੂ ਲੋਕ ਕੋਈ ਮਹਾਂਪੁਰਖ ਮੇਰੇ ਖੇਤ ਵਿੱਚ ਬੈਠੇ ਨੇ। ਉਹਦੇ ਮਨ ਦੇ ਵਿੱਚ ਸੇਵਾ ਦਾ ਸੰਕਲਪ ਜਾਗਿਆ, ਉਸਨੇ ਆਪਣੇ ਖੇਤ ਵਿੱਚੋਂ ਛੋਲੇ ਬੀਜੇ ਹੋਏ ਸਨ, ਛੋਲਿਆਂ ਦੇ ਬੂਟੇ ਪੱਟੇ ਅਤੇ ਹੋਲਾਂ ਭੁੰਨ ਕੇ ਗੁਰੂ ਮਹਾਰਾਜ ਨੂੰ ਲਿਜਾ ਕੇ ਭੇਟ ਕਰ ਦਿੱਤੀਆਂ। ਕਹਿਣ ਲੱਗਾ ਸੱਚੇ ਪਾਤਸ਼ਾਹ ਲਓ ਆਹ ਹੋਲਾਂ ਛਕੋ, ਅਤੇ ਫਿਰ ਨਾਲ ਹੀ ਕਹਿਣ ਲੱਗਾ ਸੱਚੇ ਪਾਤਸ਼ਾਹ ਹੁਕਮ ਹੋਵੇ ਮੈਂ ਘਰ ਜਾ ਕੇ ਤੁਹਾਡੇ ਵਾਸਤੇ ਭੋਜਨ ਤਿਆਰ ਕਰਕੇ ਲੈ ਆਵਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਅੱਜ ਤੂੰ ਘਰ ਨਹੀਂ ਜਾ ਸਕਦਾ, ਅੱਜ ਤੈਨੂੰ ਸਾਡੇ ਕੋਲ ਹੀ ਰਹਿਣਾ ਪਵੇਗਾ। ਉਹ ਹੈਰਾਨ ਹੋ ਕੇ ਪੁੱਛਣ ਲੱਗਾ ਕਹਿੰਦਾ ਮਹਾਰਾਜ ਇਹਦਾ ਕੀ ਕਾਰਨ? ਸਤਿਗੁਰੂ ਕਹਿਣ ਲੱਗੇ ਤੇਰੇ 'ਤੇ ਅੱਜ ਕੋਈ ਬਖਸ਼ਿਸ਼ ਹੋਣੀ ਹੈ। ਨਾ ਉਸ ਨੌਜਵਾਨ ਨੂੰ ਕਿਸੇ ਗੱਲ ਦਾ ਪਤਾ ਹੈ, ਨਾ ਉਸਦੇ ਮਾਤਾ ਪਿਤਾ, ਨਾ ਕਿਸੇ ਹੋਰ ਲੋਕ ਨੂੰ, ਪਰ ਸਤਿਗੁਰੂ ਜਾਣਦੇ ਸਨ ਸਾਰੀ ਗੱਲ ਨੂੰ। ਗੁਰੂ ਮਹਾਰਾਜ ਨੇ ਇਹਦਾ ਪ੍ਰੇਮ ਵੇਖ ਕੇ ਉਸ ਵੇਲੇ ਇਹ ਬਚਨ ਵੀ ਉਚਾਰਨ ਕੀਤਾ, ਸੱਥਰ ਤੇਰਾ ਲੇਫ ਨਿਹਾਲੀ, ਪਾਓ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਸਤਿਗੁਰੂ ਕਹਿਣ ਲੱਗੇ ਬਈ ਸਾਨੂੰ ਕਿਸੇ ਪਦਾਰਥ ਦੀ ਭੁੱਖ ਨਹੀਂ, ਅਸੀਂ ਤਾਂ ਵਾਹਿਗੁਰੂ ਦੀ ਸਿਫਤ ਸਲਾਹ ਦਾ ਭੋਜਨ ਛਕ ਕੇ ਤ੍ਰਿਪਤ ਰਹਿੰਦੇ ਹਾਂ। ਆਓ ਬਹੁ ਸੁਲਤਾਨ, ਕਹਿੰਦੇ ਸੁਲਤਾਨ ਜੀ ਤੁਸੀਂ ਬੈਠੋ। ਸੁਲਤਾਨ ਅਰਬੀ ਵਿੱਚ ਬਾਦਸ਼ਾਹ ਨੂੰ ਕਹਿੰਦੇ ਨੇ। ਉਹ ਬੱਚਾ ਹੈਰਾਨ ਸੀ ਵੀ ਮੈਨੂੰ ਗੁਰੂ ਮਹਾਰਾਜ ਨੇ ਸੁਲਤਾਨ ਕਹਿ ਕੇ ਬੁਲਾਇਆ, ਇਹਦਾ ਕੀ ਕਾਰਨ ਹੈ? ਅਖੀਰ ਉਸੇ ਰਾਤ ਉਸ ਦੇਸ਼ ਦਾ ਜਿਹੜਾ ਰਾਜਾ ਸੀ ਉਹ ਨਿਰਸੰਤਾਨ ਮਰ ਗਿਆ। ਉਹਦੇ ਘਰ ਦੇ ਵਿੱਚ ਕੋਈ ਬੱਚਾ, ਕੋਈ ਪੁੱਤਰ ਨਹੀਂ ਸੀ, ਨਾ ਹੀ ਉਹਦਾ ਕੋਈ ਹੋਰ ਕੋਈ ਭਰਾ ਜਾਂ ਕੋਈ ਵਾਲੀ ਵਾਰਸ ਸੀ। ਉਹ ਰਾਜਾ ਅਚਾਨਕ ਚੜ੍ਹਾਈ ਕਰ ਗਿਆ। ਜਿਹੜੇ ਉਸਦੇ ਵਜ਼ੀਰ ਸਨ ਉਹ ਬੜੇ ਧਰਮੀ ਪੁਰਸ਼ ਸਨ, ਉਹਨਾਂ ਨੇ ਸਲਾਹ ਕੀਤੀ ਵੀ ਹੁਣ ਰਾਜਾ ਚੜ੍ਹਾਈ ਕਰ ਗਿਆ, ਇਸ ਰਾਜੇ ਦੀ ਥਾਂ 'ਤੇ ਹੋਰ ਕਿਸ ਨੂੰ ਰਾਜਾ ਬਣਾਇਆ ਜਾਵੇ। ਉਹ ਕਹਿਣ ਲੱਗੇ ਦੇਖੋ ਵਜ਼ੀਰ ਦਾ ਧਰਮ ਨਹੀਂ ਕਿ ਉਹ ਰਾਜੇ ਦੀ ਗੱਦੀ 'ਤੇ ਬੈਠੇ, ਅਤੇ ਹੁਣ ਰਾਜੇ ਦੇ ਘਰੇ ਵੀ ਕੋਈ ਸੰਤਾਨ ਨਹੀਂ ਜਿਸ ਨੂੰ ਰਾਜਗੱਦੀ 'ਤੇ ਬੈਠਾਇਆ ਜਾਵੇ। ਰਾਜੇ ਦੇ ਪੁੱਤਰ ਨੂੰ ਰਾਜਗੱਦੀ 'ਤੇ ਬੈਠਣ ਦਾ ਹੱਕ ਹੁੰਦਾ ਹੈ, ਅਤੇ ਹੁਣ ਆਪਾਂ ਰਾਜ ਕਿਸ ਨੂੰ ਦੇਈਏ? ਇਹਦੇ ਬਾਰੇ ਹੁਣ ਆਪਾਂ ਨੂੰ ਵਾਹਿਗੁਰੂ 'ਤੇ ਫੈਸਲਾ ਛੱਡ ਦੇਣਾ ਚਾਹੀਦਾ। ਅਤੇ ਉਹਨਾਂ ਸਾਰਿਆਂ ਨੇ ਸਲਾਹ ਕੀਤੀ, ਕਹਿੰਦੇ ਆਪਾਂ ਇਉਂ ਕਰਾਂਗੇ, ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਅਤੇ ਆਪਾਂ ਜਿਹੜਾ ਚੜ੍ਹਦੇ ਵਾਲਾ ਪਾਸਾ ਮੇਨ ਗੇਟ ਹੈ ਸ਼ਹਿਰ ਦਾ, ਆਪਾਂ ਉੱਥੇ ਜਾਵਾਂਗੇ। ਜਿਹੜਾ ਆਦਮੀ ਸਭ ਤੋਂ ਪਹਿਲਾਂ ਆਪਾਂ ਨੂੰ ਮਿਲ ਗਿਆ ਉਹ ਸਾਡਾ ਰਾਜਾ ਹੋਵੇਗਾ। ਸਭ ਨੇ ਫੈਸਲਾ ਕਰ ਲਿਆ। ਕਿਉਂਕਿ ਲੋਕਾਂ ਨੂੰ ਰੱਬ 'ਤੇ ਬੜਾ ਭਰੋਸਾ ਸੀ। ਹੁਣ ਅੱਜ ਕੱਲ੍ਹ ਤਾਂ ਕਹਿੰਦੇ ਨਾ ਵੋਟਾਂ ਨਾਲ ਰਾਜ ਹੁੰਦਾ ਹੈ, ਅਤੇ ਫਿਰ ਵੋਟਾਂ ਨਾਲ ਵੀ ਹੇਰਾ ਫੇਰੀ ਧੱਕਾ ਸ਼ਾਹੀ ਸਭ ਕੁਛ ਚੱਲਦਾ ਹੈ। ਪਰ ਉਸ ਵੇਲੇ ਲੋਕ ਰੱਬ ਤੋਂ ਡਰਦੇ ਸਨ। ਉਹ ਕਹਿੰਦੇ ਜਿਹੜਾ ਬੰਦਾ ਪਹਿਲਾਂ ਆ ਗਿਆ ਰਾਜ ਭਾਗ ਉਸੇ ਦਾ ਹੈ। ਅਤੇ ਉੱਧਰੋਂ ਗੁਰੂ ਮਹਾਰਾਜ ਨੇ ਉਸ ਨੌਜਵਾਨ ਨੂੰ ਕਿਹਾ, ਕਹਿੰਦੇ ਲੈ ਵੀ ਤੇਰਾ ਆ ਗਿਆ ਸਮਾਂ, ਹੁਣ ਤੂੰ ਘਰ ਨੂੰ ਜਾ ਸਕਦੇ। ਉਹ ਨੌਜਵਾਨ ਆਪਣੇ ਖੇਤੋਂ ਘਰ ਵੱਲ ਨੂੰ ਤੁਰਿਆ, ਅਤੇ ਇੱਧਰੋਂ ਜਿਹੜੇ ਵਜ਼ੀਰ ਸਨ ਅਤੇ ਨਾਲ ਰਾਜੇ ਦੇ ਜਿਹੜੇ ਹੋਰ ਅਧਿਕਾਰੀ ਕਰਮਚਾਰੀ ਉਹ ਸਾਰੇ ਉੱਥੇ ਰਸਤੇ ਵਿੱਚ ਮਿਲੇ, ਅਤੇ ਉਸ ਨੌਜਵਾਨ ਨੂੰ ਦੇਖ ਕੇ ਬੜੇ ਖੁਸ਼ ਹੋਏ। ਉਹਨੂੰ ਕਹਿੰਦੇ ਲੈ ਵੀ ਆ ਜਾ, ਅਸੀਂ ਤੇਰੀ ਉਡੀਕ ਕਰਦੇ ਸਾਂ, ਅੱਜ ਤੈਨੂੰ ਉਸ ਅਕਾਲ ਪੁਰਖ ਨੇ ਸਾਡੇ ਲਈ ਰਾਜਾ ਬਣਾ ਕੇ ਭੇਜਿਆ, ਅੱਜ ਤੋਂ ਤੂੰ ਸਾਡੇ ਦੇਸ਼ ਦਾ ਰਾਜਾ ਹੋਵੇਂਗਾ। ਹੁਣ ਇਹ ਜਦੋਂ ਉਸ ਬੱਚੇ ਨੇ ਗੱਲ ਸੁਣੀ ਬੜਾ ਹੈਰਾਨ ਹੋਇਆ, ਤਾਂ ਉਸਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਤਾਂ ਮੇਰੇ ਸਤਿਗੁਰੂ ਦੀ ਕਿਰਪਾ ਹੋਈ ਹੈ, ਉਹਨਾਂ ਨੇ ਮੈਨੂੰ ਬਚਨ ਕੀਤਾ ਸੀ, ਆਓ ਬਹੋ ਸੁਲਤਾਨ। ਫਿਰ ਉਹਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਉਹਨਾਂ ਨੂੰ ਵੀ ਰਾਜ ਮਹਿਲਾਂ ਵਿੱਚ ਲੈ ਕੇ ਆਇਆ, ਅਤੇ ਉਹਨਾਂ ਦੀ ਪੂਜਾ ਕੀਤੀ, ਸਤਿਕਾਰ ਕੀਤਾ, ਉਹਨਾਂ ਤੋਂ ਅਸੀਸ ਲਈ, ਫਿਰ ਉਹ ਰਾਜ ਗੱਦੀ 'ਤੇ ਬੈਠ ਕੇ ਰਾਜ ਕਰਨ ਲੱਗਿਆ। ਇਉਂ ਇੱਥੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਚਾਹੇ ਕੀ ਨਹੀਂ ਕਰ ਸਕਦਾ, ਇਹ ਖਿਨਮੈ ਨੀਚ ਕੀਟ ਕੋ ਰਾਜ। ਉਹ ਖਿਨ ਦੇ ਵਿੱਚ ਜਿਹੜਾ ਨੀਵਾਂ ਕੀਟ ਕੰਗਾਲ ਹੁੰਦਾ ਹੈ, ਜਿਸ ਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ, ਜਿਸ ਨੀਚ ਕੋਈ ਨਾ ਜਾਣੈ ਨਾਮ ਜਪ ਤੋਂ ਚੌਂ ਕੁੱਟ ਕੁੰਟ ਮਾਨੈ, ਅਤੇ ਉਹਨੂੰ ਵੀ ਵਾਹਿਗੁਰੂ ਪਰਮੇਸ਼ਰ ਰਾਜ ਪਾਕ ਦੇ ਸਕਦਾ। ਇਸੇ ਤਰ੍ਹਾਂ ਸੱਤਵੇਂ ਪਾਤਸ਼ਾਹ ਨੇ ਆਹ ਜਿਹੜੇ ਫੂਲ ਮਰਾਜ ਕੇ ਹੋਏ ਹੈ ਨਾ, ਅਤੇ ਇਹਨਾਂ ਨੂੰ ਕੋਈ ਰਾਤ ਨੂੰ ਰਹਿਣ ਵਾਸਤੇ ਵੀ ਜਗ੍ਹਾ ਨਹੀਂ ਸੀ ਦਿੰਦਾ। ਪਰ ਜਦੋਂ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ, ਅਤੇ ਭਾਈ ਕਾਲੇ ਦੇ ਨਾਲ ਉਹ ਫੂਲ ਅਤੇ ਸੰਧਲੀ ਉਹਨਾਂ ਬਜ਼ੁਰਗਾਂ ਦੇ ਨਾਮ ਲਿਖੇ ਮਿਲਦੇ ਨੇ, ਆ ਜਿਨ੍ਹਾਂ ਦੇ ਨਾਮ 'ਤੇ ਫਿਰ ਉਹ ਫੂਲ ਅਤੇ ਆ ਮਹਾਰਾਜ ਇਹ ਪਿੰਡ ਵੀ ਵਸੇ ਨੇ। ਕਹਿੰਦੇ ਨੇ ਇਹ ਜਦੋਂ ਫੂਲ ਅਤੇ ਸੰਧਲੀ ਭਾਈ ਕਾਲੇ ਨਾਲ ਸਤਿਗੁਰੂ ਦੇ ਕੋਲ ਆਏ ਅਤੇ ਢਿੱਡ 'ਤੇ ਹੱਥ ਮਾਰਨ ਲੱਗੇ, ਸਤਿਗੁਰੂ ਕਹਿਣ ਲੱਗੇ ਇਹ ਬੱਚੇ ਕੀ ਕਰਦੇ ਨੇ। ਭਾਈ ਕਾਲਾ ਕਹਿਣ ਲੱਗਾ, ਕਹਿੰਦਾ ਮਹਾਰਾਜ ਇਹ ਢਿੱਡੋਂ ਭੁੱਖੇ ਨੇ, ਕੁਛ ਖਾਣ ਲਈ ਮੰਗਦੇ ਨੇ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਕਹਿੰਦੇ ਇਹ ਤਾਂ ਇਸ ਦੇਸ਼ ਦੇ ਰਾਜੇ ਹੋਣਗੇ, ਇਹਨਾਂ ਦੇ ਘੋੜੇ ਜਮਨਾ ਵਿੱਚੋਂ ਪਾਣੀ ਪੀਣਗੇ। ਅਤੇ ਫਿਰ ਆ ਨਾਭਾ ਪਟਿਆਲਾ ਜੀਂਦ ਜਿੰਨੇ ਵੀ ਸਿੱਖ ਰਾਜੇ ਹੋਏ ਨੇ ਨਾ, ਸਾਰੇ ਇਹ ਗੁਰੂ ਦੀ ਕਿਰਪਾ ਨਾਲ ਹੀ ਹੋਏ ਹੈ। ਕਿੱਥੇ ਰਾਤ ਨਹੀਂ ਸੀ ਕੋਈ ਇਹਨਾਂ ਨੂੰ ਟਿਕਣ ਦਿੰਦਾ, ਅਤੇ ਦੇਖ ਲਓ ਦੇਸ਼ ਦੇ ਰਾਜੇ ਬਣਾ ਦਿੱਤੇ, ਇਹ ਆ ਗੁਰੂ ਦੀਆਂ ਬਖਸ਼ਾਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਪਾਰ ਬ੍ਰਹਮ ਗਰੀਬ ਨਿਵਾਜ, ਉਹ ਵਾਹਿਗੁਰੂ ਗਰੀਬ ਨਿਵਾਜ ਹੈ। ਹੁਣ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ, ਜਿਹੜੇ ਪਹਾੜੀ ਰਾਜੇ ਸਨ ਪਹਿਲਾਂ ਉਹਨਾਂ ਨੂੰ ਸੱਦਿਆ, ਕਹਿਣ ਲੱਗੇ ਦੇਖੋ ਤੁਹਾਨੂੰ ਵਾਹਿਗੁਰੂ ਨੇ ਰਾਜ ਪਾਕ ਦਿੱਤਾ ਹੋਇਆ, ਆਓ ਤੁਸੀਂ ਵੀ ਅੰਮ੍ਰਿਤ ਛਕੋ, ਤੁਸੀਂ ਵੀ ਖਾਲਸਾ ਫੌਜ ਦੇ ਸਿਪਾਹੀ ਬਣੋ। ਪਰ ਉਹ ਕਹਿਣ ਲੱਗੇ ਐਸਾ ਨਹੀਂ ਹੋ ਸਕਦਾ, ਹਾਲਾਂਕਿ ਹਿੰਦੂ ਧਰਮ ਦੀ ਖਾਤਰ ਸਤਿਗੁਰੂ ਨੇ ਆਪਣੇ ਪਿਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦ ਕਰਵਾ ਦਿੱਤਾ ਸੀ, ਪਰ ਇਹਨਾਂ ਹਿੰਦੂ ਰਾਜਿਆਂ ਨੇ ਫਿਰ ਵੀ ਕੋਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਪੇਸ਼ਕਸ਼ ਨੂੰ ਪ੍ਰਵਾਨ ਨਾ ਕੀਤਾ। ਕਹਿਣ ਲੱਗੇ ਨਹੀਂ, ਅਸੀਂ ਤਾਂ ਜਿੱਥੇ ਹੈ ਉੱਥੇ ਹੀ ਠੀਕ ਹਾਂ, ਅਸੀਂ ਤਾਂ ਔਰੰਗਜ਼ੇਬ ਦੇ ਹੀ ਅਧੀਨ ਰਾਜ ਕਰਨਾ ਅਤੇ ਉੱਥੇ ਹੀ ਅਸੀਂ ਰਹਿਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਸੋਚਿਆ ਵੀ ਹੁਣ ਇਹ ਰਾਜੇ ਤਾਂ ਜਵਾਬ ਦੇ ਗਏ ਨੇ, ਹੁਣ ਕੀ ਹੋਣਾ ਚਾਹੀਦਾ। ਫਿਰ ਸਤਿਗੁਰੂ ਨੇ ਉਸ ਵੇਲੇ ਬਚਨ ਕੀਤੇ ਸਨ, ਐਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਯਾਦ ਕਰੈਂ ਹਮਰੀ ਗੁਰਿਆਈ। ਜਿਹੜੇ ਗਰੀਬ ਸਿੱਖ ਸਨ, ਨੀਵੀਆਂ ਜਾਤਾਂ ਦੇ ਵੀ ਸਨ, ਅਤੇ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਬਣਾਇਆ ਅਤੇ ਉਹਨਾਂ ਨੂੰ ਵਰਦਾਨ ਬਖਸ਼ੇ, ਜਿਨ੍ਹਾਂ ਦੀ ਬਖਸ਼ਿਸ਼ ਦਾ ਸਦਕਾ। ਅਤੇ ਫਿਰ ਸਿੱਖ ਰਾਜ ਦੇ ਸਮੇਂ, ਮਿਸਲਾਂ ਦੇ ਰਾਜ ਦੇ ਸਮੇਂ ਉਹ ਸਿੱਖਾਂ ਨੇ ਰਾਜ ਵੀ ਕੀਤਾ ਹਿੰਦੁਸਤਾਨ ਦੀ ਧਰਤੀ 'ਤੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਬੜਾ ਗਰੀਬ ਨਿਵਾਜ ਹੈ, ਉਹ ਤਾਂ ਖਿੰਦੇ ਵਿੱਚ ਹੀ ਜਿਹੜੇ ਨੀਵੇਂ ਕੀੜੇ ਵਰਗੇ ਕੰਗਾਲ ਨੇ ਉਹਨਾਂ ਨੂੰ ਰਾਜ ਦੇ ਸਕਦਾ ਹੈ।
ਜਾ ਕਾ ਦ੍ਰਿਸ਼ਟ ਕਛੂ ਨਾ ਆਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਸ ਜੀਵ ਦਾ ਕੀਤਾ ਹੋਇਆ ਕਰਤਵ ਕਿਸੇ ਨੂੰ ਨਿਗਾਹ ਵਿੱਚ ਹੀ ਨਹੀਂ ਆਉਂਦਾ,
ਇਸ ਤਤਕਾਲ ਦਹਿ ਦਿਸ ਪ੍ਰਗਟਾਵੇ,
ਤੇ ਵਾਹਿਗੁਰੂ ਚਾਹੇ ਉਸ ਨੂੰ ਦਸੋ ਦਿਸ਼ਾ ਦੇ ਵਿੱਚ ਤਤਕਾਲ, ਤਤਕਾਲ ਅਰਥ ਹੈ ਬਹੁਤ ਸ਼ੀਘਰ ਹੀ, ਬਹੁਤ ਛੇਤੀ ਉਸ ਨੂੰ ਪ੍ਰਗਟ ਕਰ ਸਕਦੇ। ਕਿਉਂਕਿ ਕਈ ਮਨੁੱਖ ਆਪਣਾ ਗੁੱਜਾ ਬੈਠ ਕੇ ਕੋਈ ਸਿਮਰਨ ਕਰਦਾ ਹੈ, ਕੋਈ ਭਗਤੀ ਕਰਦਾ, ਕੋਈ ਸੇਵਾ ਕਰਦਾ ਹੈ, ਅਤੇ ਉਹਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਪਰ ਜਦੋਂ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦਿੰਦਾ ਹੈ ਤੇ ਫਿਰ ਉਹਦਾ ਕਰਤੱਵ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ।
ਜਾ ਕੋ ਆਪਣੀ ਕਰੈ ਬਖਸ਼ੀਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉੱਤੇ ਉਹ ਮਾਲਕ ਵਾਹਿਗੁਰੂ ਆਪਣੀ ਬਖਸ਼ਿਸ਼ ਕਰਦਾ ਹੈ, ਭਾਵ ਨਾਮ ਦੀ, ਭਗਤੀ ਦੀ, ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦਾ ਹੈ।
ਤਾਕਾ ਲੇਖਾ ਨਾ ਗਨੈ ਜਗਦੀਸ,
ਲੋ ਜਿਹੜਾ ਜਗਤ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਫਿਰ ਉਹਦੇ ਕੋਈ ਕਰਮਾਂ ਦਾ ਲੇਖਾ ਗਿਣਦਾ ਹੀ ਨਹੀਂ ਹੈ, ਕਿਉਂਕਿ ਸਤਿਗੁਰੂ ਦੇ ਬਚਨ ਧਰਮ ਰਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝ ਹੈ। ਜਿਨ੍ਹਾਂ ਨੂੰ ਨਾਮ ਭਗਤੀ ਦੀ ਦਾਤ ਵਾਹਿਗੁਰੂ ਬਖਸ਼ਿਸ਼ ਕਰ ਦੇਵੇ, ਉਹਨਾਂ ਦਾ ਲਿਖਾ ਪੱਤਾ ਸਾਰਾ ਹੀ ਨਿਬੜ ਜਾਂਦਾ ਹੈ।
ਜਿਉ ਪਿੰਡ ਸਭ ਤਿਸ ਕੀ ਰਾਸ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਉ ਦਾ ਅਰਥ ਹੈ ਜਿੰਦ ਜਾਨ, ਤੇ ਪਿੰਡ ਦਾ ਅਰਥ ਹੈ ਜੋ ਸੂਲ ਸਰੀਰ ਹੈ, ਇਹ ਸਭ ਉਸ ਵਾਹਿਗੁਰੂ ਦੀ ਬਖਸ਼ੀ ਹੋਈ ਪੂੰਜੀ ਹੈ।
ਘਟ ਘਟ ਪੂਰਨ ਬ੍ਰਹਮ ਪ੍ਰਗਾਸ,
ਲੋ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਕਾਸ਼, ਭਾਵ ਉਸ ਵਾਹਿਗੁਰੂ ਦਾ ਗਿਆਨ, ਉਹਦਾ ਨੂਰ ਤੇ ਜ਼ਹੂਰ ਘਟਾਂ ਘਟਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ।
ਆਪਣੀ ਬਣਤ ਆਪ ਬਣਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਜਿਹੜੀ ਬਣਤ ਹੈ, ਆਪਣੀ ਬਿਉਂਤ ਹੈ, ਤੇ ਉਹ ਆਪ ਹੀ ਬਣਾਈ ਹੈ।
ਨਾਨਕ ਜੀਵੈ ਦੇਖ ਬਡਾਏ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਉਸ ਵਾਹਿਗੁਰੂ ਦੀ ਵਡਿਆਈ ਨੂੰ ਵੇਖ ਵੇਖ ਕੇ ਜੀ ਰਿਹਾ ਹਾਂ।
ਇਸ ਕਾ ਬਲ ਨਾਹੀ ਇਸ ਹਾਥ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਦੀ ਫਿਰ ਪਤੰਤਰਤਾ ਦਾ ਜ਼ਿਕਰ ਕਰਦੇ ਹਨ, ਵੀ ਇਸ ਮਨੁੱਖ ਦਾ ਬਲ ਵੀ ਆਪਣੇ ਹੱਥ ਵਿੱਚ ਨਹੀਂ ਹੈ। ਜੇ ਮਨੁੱਖ ਚਾਹੇ ਨਾ ਵੀ ਮੇਰੇ ਕੋਲ ਪਾਵਰ ਹੈ, ਕਿਸੇ ਮਨੁੱਖ ਨੂੰ ਕੋਈ ਮਾੜੀ ਮੋਟੀ ਪਾਵਰ ਮਿਲ ਜਾਵੇ ਨਾ, ਤੇ ਫਿਰ ਉਹ ਕਹਿੰਦਾ ਮੈਂ ਪਤਾ ਕੀ ਹਾਂ, ਮੈਂ ਉਹ ਕਰ ਸਕਦਾ, ਮੈਂ ਨੋਟਿਸ ਦੇ ਸਕਦਾ, ਮੈਂ ਹਟਾ ਸਕਦਾ, ਮੈਂ ਉਹ ਕਰ ਸਕਦਾ, ਮਨੁੱਖ ਦਾ ਸੁਭਾਅ ਹੀ ਹੈ। ਹਜ਼ੂਰ ਕਹਿੰਦੇ ਨੇ, ਪਰ ਸੋਚਣ ਵਾਲੀ ਗੱਲ ਇਹ ਹੈ ਵੀ ਇਸ ਮਨੁੱਖ ਦਾ ਆਪਣਾ ਬਲ ਵੀ ਇਹਦੇ ਹੱਥ ਵਿੱਚ ਨਹੀਂ ਹੈ, ਇਹ ਗੱਲ ਸੋਚਣ ਵਾਲੀ ਹੈ, ਕਿਉਂਕਿ ਮਨੁੱਖ ਆਪਣੇ ਜ਼ੋਰ ਦੀ ਸਹੀ ਵਰਤੋਂ ਆਪਣੇ ਆਪ ਕਰ ਹੀ ਨਹੀਂ ਸਕਦਾ। ਕਈ ਵਾਰ ਐਸਾ ਹੁੰਦਾ ਹੈ, ਮਨੁੱਖ ਜਿਹੜੇ ਬੜੇ ਬੜੇ ਤਕੜੇ ਪਲੇਅਰ ਵੀ ਹੁੰਦੇ ਨੇ, ਬੜੇ ਬੜੇ ਤਕੜੇ ਭਲਵਾਨ ਵੀ ਹੁੰਦੇ ਨੇ, ਉਹ ਜਦੋਂ ਅਖਾੜੇ ਵਿੱਚ ਆਉਂਦੇ ਨੇ, ਕਈ ਵਾਰੀ ਮਾੜਿਆਂ 'ਚ ਵੀ ਢਹਿ ਜਾਂਦੇ, ਉਹ ਆਪਣੇ ਜ਼ੋਰ ਨਾਲ ਆਪ ਹੀ ਡਿੱਗ ਪੈਂਦੇ ਨੇ। ਇਸ ਲਈ ਕੁਦਰਤ ਦਾ ਕੋਈ ਪਤਾ ਨਹੀਂ ਹੈ, ਕੁਛ ਵੀ ਕਰ ਸਕਦੀ ਹੈ। ਉਹ ਮਹਾਂਪੁਰਖ ਦੱਸਦੇ ਸਨ, ਉਹ ਕੋਈ ਪੁਰਾਣੇ ਸਮੇਂ ਦੇ ਵਿੱਚ ਬਹੁਤ ਤਕੜਾ ਭਲਵਾਨ ਸੀ, ਔਰ ਉਹ ਜਦੋਂ ਅਖਾੜੇ ਵਿੱਚ ਆਇਆ ਅਤੇ ਬੜੀਆਂ ਬੈਠਕਾਂ ਕੱਢੇ ਅਤੇ ਬੜੀਆਂ ਸ਼ੀਖੀਆਂ ਮਾਰੇ, ਕਹਿੰਦਾ ਉਹ ਨਿਕਲੇ ਕੋਈ ਮੇਰੇ ਨਾਲ ਕੁਲਣ ਵਾਸਤੇ, ਅਤੇ ਉਹ ਜਦੋਂ ਬੈਠਕਾਂ ਜੀਆਂ ਕੱਢਦਾ ਸੀ ਅਤੇ ਕਹਿੰਦੇ ਨੀਵੇਂ ਥਾਂ 'ਤੇ ਟੋਏ 'ਚ ਕਿਤੇ ਉਹਦਾ ਪੈਰ ਟਿਕ ਗਿਆ, ਅਤੇ ਫਿਰ ਉੱਥੇ ਹੀ ਉਹ ਪੈਰ ਨੂੰ ਮੋਚ ਆ ਗਈ ਅਤੇ ਉੱਥੇ ਹੀ ਪੈਰ ਫੜ ਕੇ ਬੈਠ ਗਿਆ, ਅਤੇ ਉਸ ਵੇਲੇ ਸਾਰੇ ਲੋਕ ਕਹਿੰਦੇ ਤੂੰ ਤਾਂ ਬੜੀਆਂ ਛਾਲਾਂ ਮਾਰਦਾ ਸੀ, ਹੁਣ ਤੈਨੂੰ ਕੀ ਹੋ ਗਿਆ। ਇਹ ਹੈ ਪਰਮੇਸ਼ਰ ਦੀ ਕੁਦਰਤ, ਇਸ ਮਨੁੱਖ ਦਾ ਆਪਣਾ ਬਲ ਵੀ ਇਹਦੇ ਵਸ ਵਿੱਚ ਨਹੀਂ ਹੈ।
ਕਰਨ ਕਰਾਵਨ ਸਰਵ ਕੋ ਨਾਥ,
ਹਜ਼ੂਰ ਕਹਿੰਦੇ ਉਹ ਕਰਨ ਕਰਾਉਣ ਵਾਸਤੇ ਸਭ ਕੁਝ ਉਹ ਵਾਹਿਗੁਰੂ ਪਰਮੇਸ਼ਰ ਹੀ ਸਮਰੱਥ ਹੈ, ਤੇ ਸਰਵ ਕੋ ਨਾਥ, ਉਹ ਵਾਹਿਗੁਰੂ ਸਾਰਿਆਂ ਦਾ ਨਾਥ ਸਵਾਮੀ ਮਾਲਕ ਹੈ।
ਆਗਿਆਕਾਰੀ ਬਪਰਾ ਜੀਓ,
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਜੀਵ ਹੈ, ਇਹ ਤੇ ਵਿਚਾਰਾ ਉਸ ਵਾਹਿਗੁਰੂ ਪਰਮੇਸ਼ਰ ਦਾ ਆਗਿਆਕਾਰੀ, ਇਹ ਸੇਵਕ ਬਣ ਕੇ ਰਵੇ ਤਾਂ ਇਹਦੇ ਵਿੱਚ ਭਲਾ ਹੈ।
ਜੋ ਤਿਸ ਭਾਵੈ ਸੋਈ ਫੁਨ ਥੀਓ,
ਕਿਉਂਕਿ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਤੇ ਉਹੀ ਬਈ ਥੀਓ ਦਾ ਅਰਥ ਵੀ ਹੁੰਦਾ ਹੈ ਤੇ ਉਹੀ ਹੋਵੇਗਾ।
ਕਬਹੂ ਊਚ ਨੀਚ ਮਹਿ ਬਸੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਜੀਵ ਹੈ ਕਦੇ ਉੱਚੀ ਚੜ੍ਹਦੀ ਕਲਾ ਦੇ ਵਿੱਚ ਤੇ ਕਦੇ ਨੀਚ ਢਿੰਡੀ ਕਲਾ ਦੇ ਵਿੱਚ ਵਸਦਾ ਹੈ, ਕਿਉਂਕਿ ਮਨੁੱਖ ਦੇ ਉੱਤੇ ਉਤਰਾਅ ਚੜਾਅ ਆਉਂਦੇ ਨੇ। ਜਦੋਂ ਕੋਈ ਮਨੁੱਖ ਨੂੰ ਕੋਈ ਖੁਸ਼ੀ ਦਾ ਪਲ ਹਾਸਲ ਹੁੰਦਾ ਹੈ, ਉਸ ਵੇਲੇ ਇਹਦਾ ਪੱਬ ਥੱਲੇ ਨਹੀਂ ਲੱਗਦਾ, ਅਤੇ ਜਦੋਂ ਕੋਈ ਵਿਪਤਾ ਆ ਜਾਂਦੀ ਹੈ ਤੇ ਫਿਰ ਇਹ ਸਿਰ ਨਹੀਂ ਤਾਂ ਚੁੱਕ ਸਕਦਾ, ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਦੇ ਜੀਵ ਵੀ ਉੱਚੀ ਅਵਸਥਾ ਦੇ ਵਿੱਚ, ਕਦੇ ਨੀਵੀਂ ਢਹਿੰਦੀ ਕਲਾ ਦੇ ਵਿੱਚ ਵਸਦਾ ਹੈ, ਅਥਵਾ ਕਦੇ ਪੁੰਨਾ ਕਰਕੇ ਊਚ ਸਵਰਗ ਦੇ ਵਿੱਚ ਚਲਿਆ ਜਾਂਦਾ ਹੈ, ਤੇ ਕਦੇ ਪਾਪ ਕਰਕੇ ਨੀਚ ਦਾ ਅਰਥ ਹੈ ਨਰਕਾਂ ਦੇ ਵਿੱਚ ਜਾ ਕੇ ਵਸਦਾ ਹੈ।
ਕਬਹੂ ਸੋਗ ਹਰਖ ਰੰਗ ਹੱਸੈ,
ਲੋਕ ਕਦੇ ਆਦਮੀ ਸੋਗ ਦੇ ਵਿੱਚ ਡੁੱਬ ਜਾਂਦਾ ਹੈ ਤੇ ਹਰਖ ਰੰਗ ਹੱਸੈ, ਕਦੇ ਖੁਸ਼ੀ ਦੇ ਰੰਗ ਵਿੱਚ ਹੱਸਦਾ ਹੀ ਨਹੀਂ ਥੱਕਦਾ। ਇਹ ਦੋਵੇਂ ਹਾਲਤਾਂ ਦੇ ਵਿੱਚ ਸੰਸਾਰ ਵਿਚਰ ਰਿਹਾ ਹੈ। ਹੁਣ ਅਕਸਰ ਆਪਾਂ ਵੇਖਦੇ ਹਾਂ ਜਦੋਂ ਕਿਸੇ ਦੇ ਕੋਈ ਪੁੱਤਰ ਦੀ ਪਾਰਟੀ ਕਰਦਾ, ਕੋਈ ਵਿਆਹ ਸ਼ਾਦੀ ਖੁਸ਼ੀ ਦੇ ਸਮਾਗਮ ਦੇ ਵਿੱਚ ਲੋਕ ਵੀ ਉਹ ਖੁਸ਼ੀ ਦੇ ਰੰਗ ਦੇ ਵਿੱਚ ਹੱਸਦੇ ਨੇ, ਅਤੇ ਜਦੋਂ ਕੋਈ ਮਰਗ ਦੇ ਭੋਗ 'ਤੇ ਜਾਂਦੇ ਨੇ, ਕੋਈ ਸਾਕ ਸੰਬੰਧੀ ਮਰ ਜਾਂਦਾ, ਸੋਗ ਵਿੱਚ ਡੁੱਬ ਜਾਂਦੇ ਨੇ। ਇਹ ਦੋਵੇਂ ਹਾਲਤਾਂ ਸੰਸਾਰ ਦੇ ਵਿੱਚ ਬਰਾਬਰ ਚੱਲਦੀਆਂ ਨੇ। ਕਦੇ ਜੀਵ ਸੋਗ ਦੇ ਵਿੱਚ ਡੁੱਬ ਜਾਂਦਾ ਹੈ, ਕਦੇ ਖੁਸ਼ੀ ਦੇ ਰੰਗ ਵਿੱਚ ਹੱਸਦਾ ਹੈ।
ਕਬਹੂ ਨਿੰਦ ਚਿੰਦ ਵਿਵਹਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਦੇ ਇਹ ਮਨੁੱਖ ਨਿੰਦ ਚਿੰਦ ਦਾ ਅਰਥ ਹੈ ਨਿੰਦਿਆ ਚੁਗਲੀ ਦਾ ਵੀ ਵਪਾਰ ਕਰਦੇ ਨੇ। ਇਹ ਵੀ ਮਨੁੱਖਾਂ ਦਾ ਕਈਆਂ ਦਾ ਸੁਭਾਅ ਹੁੰਦਾ ਹੈ, ਉਹਨਾਂ ਤੋਂ ਰਹਿ ਨਹੀਂ ਹੁੰਦਾ। ਕੋਈ ਨਾ ਕੋਈ ਕੰਨ ਫੁੱਸੀ, ਕੋਈ ਨਾ ਕੋਈ ਲਾਈ ਬੁਝਾਈ ਕਰਦੇ ਰਹਿੰਦੇ ਨੇ, ਉਹਨਾਂ ਦੇ ਵੱਸ ਦੀ ਕੋਈ ਗੱਲ ਨਹੀਂ, ਅਤੇ ਉਹਨਾਂ ਦੀ ਡਿਊਟੀ ਇਹ ਪਰਮੇਸ਼ੁਰ ਨੇ ਲਾਈ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਵੇਖ ਕੇ ਵੀ ਘਬਰਾਉਣਾ ਨਹੀਂ ਚਾਹੀਦਾ ਵੀ ਉਹ ਕੀ ਕਰ ਰਹੇ ਨੇ। ਜੋ ਕਰ ਰਹੇ ਨੇ ਪਰਮੇਸ਼ੁਰ 'ਤੇ ਛੱਡ ਦੇਣਾ ਚਾਹੀਦਾ, ਕਿਉਂਕਿ ਸਤਿਗੁਰੂ ਕਹਿੰਦੇ ਨੇ ਕੋਈ ਨਿੰਦ ਚਿੰਨ ਦਾ ਅਰਥ ਹੈ ਵੀ ਨਿੰਦਿਆ ਚੁਗਲੀ ਦਾ ਵਪਾਰ ਕਰਦੇ ਹਨ।
ਕਬਹੂ ਊਬ ਆਕਾਸ਼ ਪਿਆਲ,
ਲੋਕ ਕਦੇ ਕੋਈ ਆਦਮੀ ਊਬ ਦਾ ਅਰਥ ਹੈ ਵੀ ਉੱਚੀ ਆਕਾਸ਼ ਦੇ ਵਿੱਚ ਚਲੇ ਜਾਂਦੇ ਨੇ। ਹੁਣ ਆ ਜਿਹੜੇ ਰਾਕਟਾਂ ਦੇ ਨਾਲ ਕੋਈ ਚੰਦਰਮਾ 'ਤੇ, ਕੋਈ ਮੰਗਲ ਗ੍ਰਹਿ 'ਤੇ, ਕੋਈ ਹੋਰ ਆਕਾਸ਼ ਦੇ ਵਿੱਚ ਉੱਡੇ ਫਿਰਦੇ ਨੇ, ਅਤੇ ਕਦੇ ਸਤਿਗੁਰੂ ਕਹਿੰਦੇ ਨੇ ਵੀ ਪਿਆਲ ਪਤਾਲ ਦੇ ਵਿੱਚ ਵੀ ਚਲੇ ਜਾਂਦੇ ਨੇ। ਕਈਆਂ ਧਰਤੀ ਵਿੱਚ ਵੀ ਸੁਰੰਗਾਂ ਬਣਾ ਬਣਾ ਕੇ ਹੇਠਾਂ ਧਰਤੀ ਦੀ ਵੀ ਖੋਜ ਚੱਲਦੀ ਹੈ ਨਾ, ਹੇਠਾਂ ਧਰਤੀ ਦੇ ਕੀ ਹੈ। ਇਹ ਮਨੁੱਖ ਸਾਰਾ ਕੁਛ ਜੋ ਕਰ ਰਿਹਾ ਹੈ ਨਾ, ਸਤਿਗੁਰੂ ਨੇ ਪਹਿਲਾਂ ਵੇਖ ਲਓ ਇਹ ਸਭ ਕੁਛ ਲਿਖਿਆ ਹੋਇਆ ਹੈ। ਕਦੇ ਮਨੁੱਖ ਉੱਚਾ ਆਕਾਸ਼ਾਂ ਦੇ ਵਿੱਚ ਉੱਡਦਾ ਹੈ, ਅਤੇ ਕਦੇ ਪਤਾਲਾਂ ਦੇ ਵਿੱਚ ਜਾ ਕੇ ਕੋਈ ਹੋਰ ਪਦਾਰਥਾਂ ਦੀ ਭਾਲ ਕਰਦਾ ਹੈ।
ਕਬਹੂ ਬੇਤਾ ਬ੍ਰਹਮ ਵਿਚਾਰ,
ਲੋ ਹਜ਼ੂਰ ਕਹਿੰਦੇ ਨੇ ਕਦੇ ਕਦੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਫਿਰ ਇਹ ਬ੍ਰਹਮ ਦੀ ਵਿਚਾਰ ਕਰਕੇ ਬ੍ਰਹਮ ਬੇਤਾ, ਬ੍ਰਹਮ ਦਾ ਗਿਆਤਾ, ਬ੍ਰਹਮ ਗਿਆਨੀ ਵੀ ਬਣ ਜਾਂਦਾ ਹੈ।
ਨਾਨਕ ਆਪ ਮਿਲਾਵਣ ਹਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਸ ਬ੍ਰਹਮ ਗਿਆਨੀ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ, ਕਿਉਂਕਿ ਉਹ ਵਾਹਿਗੁਰੂ ਆਪਣੇ ਨਾਲ ਮਿਲਾਉਣ ਵਾਲਾ ਹੈ।
ਕਬਹੂ ਨਿਰਤ ਕਰੈ ਬਹੁ ਭਾਂਤ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਦੇ ਇਹ ਜਿਹੜਾ ਜੀਵ ਹੈ ਵੀ ਇਹ ਬਹੁਤ ਤਰ੍ਹਾਂ ਦੇ ਨਾਲ ਨਿਰਤ ਕਰਦਾ ਹੈ। ਹੁਣ ਤੁਸੀਂ ਅਕਸਰ ਇਹ ਚੀਜ਼ਾਂ ਟੈਲੀਵਿਜ਼ਨ ਦੇ ਵਿੱਚ ਹੁਣ ਆਮ ਹੀ ਦੇਖ ਸਕਦੇ ਹੋ ਵੀ ਕਿਵੇਂ ਕਈ ਪ੍ਰਕਾਰ ਦੀ ਨਿਰਤ ਹੈ, ਕਈ ਤਰ੍ਹਾਂ ਦੇ ਕੋਈ ਡਾਂਸ ਹੁੰਦੇ ਨੇ। ਇਹ ਵੀ ਤਾਂ ਵਾਹਿਗੁਰੂ ਦੀ ਸ੍ਰਿਸ਼ਟੀ ਹੈ। ਸਤਿਗੁਰੂ ਕਹਿੰਦੇ ਨੇ ਕਬਹੂ ਨਿਰਤ ਕਰੈ ਬਹੁ ਭਾਂਤ, ਵੀ ਕਦੇ ਜਿਹੜਾ ਜੀਵ ਹੈ ਬਹੁਤ ਤਰ੍ਹਾਂ ਦੇ ਨਾਲ ਨਿਰਤ ਕਰਦਾ ਹੈ, ਨੱਚਦਾ ਟੱਪਦਾ ਹੈ, ਭੰਗੜੇ ਪਾਉਂਦਾ ਹੈ।
ਕਬਹੂ ਸੋਏ ਰਹੇ ਦਿਨ ਰਾਤ,
ਤੇ ਜਦੋਂ ਥੱਕ ਟੁੱਟ ਜਾਂਦਾ ਹੈ ਤੇ ਫਿਰ ਕਈ ਵਾਰੀ ਵੀ ਦਿਨੇ ਵੀ ਤੇ ਰਾਤ ਸੁੱਤਾ ਹੀ ਰਹਿੰਦਾ ਹੈ। ਆ ਜਿਹੜੇ ਲੋਕ ਰਾਤਾਂ ਨੂੰ ਫਿਰ ਉਹ ਪੱਬਾਂ ਕਲੱਬਾਂ ਦੇ ਵਿੱਚ ਜਾ ਕੇ ਨੱਚਦੇ ਟੱਪਦੇ ਨੇ ਤੇ ਫਿਰ ਉਹ ਸਾਰਾ ਦਿਨ ਸੁੱਤੇ ਹੀ ਪਏ ਰਹਿੰਦੇ ਨੇ। ਕਈ ਕਈ ਵਾਰੀ ਉਹ ਦਿਨੇ ਵੀ ਤੇ ਰਾਤ ਵੀ ਲਗਾਤਾਰ ਸੁੱਤੇ ਪਏ ਰਹਿੰਦੇ ਨੇ। ਵਾਹਿਗੁਰੂ ਦੀ ਸਾਰੀ ਸ੍ਰਿਸ਼ਟੀ ਹੈ। ਹਜ਼ੂਰ ਕਹਿੰਦੇ ਨੇ ਕਦੇ ਆਦਮੀ ਬਹੁਤ ਤਰੀਕਿਆਂ ਦੇ ਨਾਲ ਨਿਰਤ ਕਰਦਾ ਹੈ, ਨੱਚਦਾ ਕੁੱਦਦਾ ਹੈ, ਤੇ ਕਦੇ ਭਾਈ ਰਾਤ ਦਿਨ ਸੁੱਤਾ ਹੀ ਰਹਿੰਦਾ ਹੈ।
ਕਬਹੂ ਮਹਾ ਕ੍ਰੋਧ ਵਿਕਰਾਲ,
ਇਹ ਮਨੁੱਖ ਦੇ ਸਰੂਪ ਨੇ ਜਿਹੜੇ ਵੱਖੋ ਵੱਖਰੇ ਧਾਰਨ ਕਰਦਾ ਹੈ। ਹਜ਼ੂਰ ਕਹਿੰਦੇ ਨੇ ਕਬਹੂ ਮਹਾ ਕ੍ਰੋਧ ਵਿਕਰਾਲ, ਇਹ ਮਨੁੱਖ ਕਦੇ ਬੜਾ ਭਿਆਨਕ ਕ੍ਰੋਧ ਦੇ ਵਿੱਚ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ।
ਕਬਹੂ ਸਰਬ ਕੀ ਹੋ ਤਰਵਾਲ,
ਤੇ ਕਦੇ ਐਸੀ ਵੀ ਮਨ ਦੀ ਅਵਸਥਾ ਆ ਜਾਂਦੀ ਹੈ ਤੇ ਆਦਮੀ ਸਭ ਦੇ ਚਰਨਾਂ ਦੀ ਰਵਾਲ ਦਾ ਅਰਥ ਹੈ ਧੂੜ ਵੀ ਬਣ ਜਾਂਦਾ ਹੈ। ਕਿਉਂਕਿ ਆਦਮੀ ਜਦੋਂ ਪਹਿਲਾਂ ਕ੍ਰੋਧ ਵਿੱਚ ਹੁੰਦਾ ਹੈ ਉਸ ਵੇਲੇ ਤਾਂ ਇਹਦੀ ਸ਼ਕਲ ਬੜੀ ਡਰਾਉਣੀ ਬਣ ਜਾਂਦੀ ਹੈ, ਉਸ ਵੇਲੇ ਤਾਂ ਜਮਦੂਰ ਦਿਸਣ ਲੱਗ ਜਾਂਦਾ ਹੈ, ਕਿਉਂਕਿ ਕ੍ਰੋਧ ਸਾਡੀ ਸ਼ਕਲ ਨੂੰ ਵਿਗਾੜ ਦਿੰਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਕਦੇ ਤਾਂ ਉਸ ਮਹਾਂ ਕ੍ਰੋਧ ਕਰਕੇ ਬੜਾ ਵਿਕਰਾਲ ਜਮਦੂਤ ਦਿਖਾਈ ਦਿੰਦਾ ਹੈ ਤੇ ਕਦੇ ਕਦੇ ਫਿਰ ਇਹ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਫਿਰ ਮਾਫੀਆਂ ਵੀ ਮੰਗਦਾ ਫਿਰਦਾ ਹੈ।
ਕਬਹੂ ਹੋਏ ਬਹਿ ਵੱਡ ਰਾਜਾ,
ਲੋਕ ਕਦੇ ਮਨੁੱਖ ਹੰਕਾਰ ਦੇ ਵਿੱਚ ਵੱਡਾ ਰਾਜਾ ਹੋ ਕੇ ਮਹਾਰਾਜਾ ਬਣ ਕੇ ਬੈਠਦਾ ਹੈ।
ਕਬਹੋ ਭਿਖਾਰੀ ਨੀਚ ਕਾ ਸਾਜਾ,
ਲੋਕ ਕਦੇ ਪਾਈ ਇਹ ਜਿਹੜਾ ਭਿਖਾਰੀ ਦਾ ਅਰਥ ਹੈ ਵੀ ਭਿਖਾਰੀ ਮੰਗਤਾ ਬਣ ਕੇ ਤੇ ਨੀਚ ਕਾ ਸਾਜਾ ਵੀ ਨੀਵੇਂ ਦਰਜੇ ਦਾ ਇਹ ਸਾਰਾ ਆਪਣਾ ਸਵਾਂਗ ਧਾਰਨ ਕਰ ਲੈਂਦਾ ਹੈ। ਨੀਚ ਕਾ ਸਾਜਾ ਦਾ ਅਰਥ ਹੈ ਵੀ ਨੀਵਾਂ ਪੇਖ ਸਜਾ ਲੈਂਦਾ ਹੈ। ਕਦੇ ਭਿਖਾਰੀ ਹੋ ਕੇ ਨੀਚ ਕਾ ਸਾਜਾ ਵੀ ਨੀਵੇਂ ਪੇਖ ਨੂੰ ਸਜਾ ਲੈਂਦਾ ਹੈ, ਭਾਵ ਗਰੀਬੀ ਦਾ ਭੇਸ ਧਾਰਨ ਕਰਕੇ ਮੰਗਦਾ ਫਿਰਦਾ ਹੈ।
ਆਪ ਕੀਰਤ ਮਹਿ ਆਵੈ,
ਲੋ ਹਜ਼ੂਰ ਕਹਿੰਦੇ ਨੇ ਕਦੇ ਜੀਵ ਆਪ ਕੀਰਤ ਦਾ ਅਰਥ ਹੈ ਵੀ ਖੋਟੀ ਕੀਰਤੀ ਭਾਵ ਬਦਨਾਮੀ। ਇਹ ਕਦੇ ਮਨੁੱਖ ਆਪ ਕੀਰਤ ਦਾ ਅਰਥ ਹੈ ਬਦਨਾਮੀ ਦੇ ਵਿੱਚ ਵੀ ਆ ਜਾਂਦਾ। ਕਈ ਵਾਰੀ ਮਨੁੱਖ ਐਸੀ ਕੋਈ ਨਾ ਕੋਈ ਗਲਤੀ ਕਰ ਬੈਠਦਾ ਹੈ, ਕੋਈ ਐਸਾ ਭੈੜਾ ਕੰਮ ਕਰ ਬੈਠਦਾ ਹੈ, ਜਦੋਂ ਲੋਕਾਂ ਦੇ ਵਿੱਚ ਪਤਾ ਲੱਗਦਾ ਹੈ ਲੋਕ ਫਿਰ ਬਦਨਾਮੀ ਕਰਦੇ ਨੇ, ਲਾਹਣਤਾਂ ਦਿੰਦੇ ਨੇ, ਕਹਿੰਦੇ ਫਿੱਟੇ ਮੂੰਹ ਇਸ ਬੰਦੇ ਦੇ ਜਿਹੜਾ ਇਹੋ ਜਿਹੇ ਭੈੜੇ ਕੰਮ ਕਰਦਾ, ਕੋਈ ਚੋਰੀ ਕਰਦਾ ਫੜਿਆ ਜਾਵੇ, ਕੋਈ ਯਾਰੀ ਕੋਈ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਕੰਮ ਕਰਦਾ ਪਕੜਿਆ ਜਾਵੇ, ਫਿਰ ਇਹ ਗੱਲਾਂ ਹੁੰਦੀਆਂ ਨੇ। ਕਬਹੂੰ ਅਪ ਕੀਰਤ ਮਹਿ ਆਵੇ, ਕਦੇ ਅਪ ਕੀਰਤ ਦਾ ਅਰਥ ਹੈ ਵੀ ਬਦਨਾਮੀ ਦੇ ਵਿੱਚ ਮਨੁੱਖ ਆ ਜਾਂਦਾ ਹੈ।
ਕਬਹੂ ਭਲਾ ਭਲਾ ਕਹਾਵੇ,
ਤੇ ਕਦੇ ਆਦਮੀ ਚੰਗਾ ਕੰਮ ਕਰ ਲਵੇ, ਕੋਈ ਭਲਾ ਕੰਮ ਕਰ ਲਵੇ ਤੇ ਫਿਰ ਭਲਾ ਭਲਾ ਵੀ ਅਖਵਾਉਂਦਾ ਹੈ। ਇਹ ਤੇ ਕਰਮ ਤੇ ਹੀ ਨਿਰਭਰ ਹੈ ਨਾ, ਜਦੋਂ ਆਦਮੀ ਚੰਗਾ ਕਰੇ ਤੇ ਲੋਕ ਸਾਰੇ ਚੰਗਾ ਚੰਗਾ ਆਖਣ ਲੱਗ ਜਾਂਦੇ ਨੇ, ਤੇ ਜੋ ਕੋਈ ਆਦਮੀ ਮਾੜਾ ਕਰੇ ਤੇ ਫਿਰ ਸਾਰੇ ਦੁਰ ਦੁਰ ਕਰਨ ਲੱਗ ਜਾਂਦੇ ਹਨ।
ਜਿਉ ਪ੍ਰਭ ਰਾਖੈ ਤਿਵ ਹੀ ਰਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸਲੀ ਗੱਲ ਤਾਂ ਭਾਈ ਇਹ ਹੈ, ਜਿਵੇਂ ਵਾਹਿਗੁਰੂ ਪਰਮੇਸ਼ਰ ਰੱਖਦਾ ਹੈ ਉਸੇ ਤਰ੍ਹਾਂ ਸਭ ਨੂੰ ਰਹਿਣਾ ਪੈਂਦਾ ਹੈ।
ਗੁਰ ਪ੍ਰਸਾਦ ਨਾਨਕ ਸੱਚ ਕਹੈ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹ ਸੱਚਾ ਬਚਨ ਤੁਹਾਨੂੰ ਆਖਿਆ ਹੈ।
ਕਬਹੂ ਹੋਏ ਪੰਡਿਤ ਕਰੇ ਬਖਿਆਨ,
ਲੋਕ ਕਦੇ ਮਨੁੱਖ ਪੰਡਿਤ ਹੋ ਕੇ ਵਿਦਵਾਨ ਹੋ ਕੇ ਬਖਤਾ ਹੋ ਕੇ ਤੇ ਬੜਾ ਸੋਹਣਾ ਵਖਿਆਨ ਕਰਦਾ ਲੈਕਚਰ ਕਰਦਾ ਹੈ।
ਕਬਹੂ ਮੋਨ ਧਾਰੀ ਲਾਵੇ ਧਿਆਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਦੇ ਜਿਹੜਾ ਜੀਵ ਹੈ ਮੌਨ ਧਾਰੀ ਹੋ ਕੇ, ਮੌਨ ਧਾਰਨ ਕਰਕੇ ਚੁੱਪ ਹੋ ਕੇ ਲਾਵੇ ਧਿਆਨ ਤੇ ਫਿਰ ਉਹ ਧਿਆਨ ਲਾ ਕੇ ਬੈਠ ਜਾਂਦਾ। ਕਿਉਂਕਿ ਦੋ ਕਿਸਮ ਦੀਆਂ ਸਟੇਜਾਂ ਨੇ, ਵੀ ਕਿਤੇ ਤਾਂ ਇਹ ਜੀਵ ਪੰਡਿਤ ਹੋ ਕੇ ਬਖਤਾ ਹੋ ਕੇ ਵਖਿਆਨ ਕਰਦਾ, ਲੋਕਾਂ ਨੂੰ ਲੈਕਚਰ ਕਰ ਕਰਕੇ ਸੁਣਾਉਂਦਾ, ਤੇ ਕਦੇ ਫਿਰ ਮੌਨ ਤਾਰੀ ਹੋ ਕੇ ਧਿਆਨ ਲਾ ਕੇ ਚੁੱਪ ਚਾਪ ਬੈਠ ਜਾਂਦਾ ਹੈ।
ਕਬਹੂ ਤਟ ਤੀਰਥ ਇਸ਼ਨਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਦੇ ਮਨੁੱਖ ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ, ਜਿਵੇਂ ਕੋਈ ਗੰਗਾ ਜਮੁਨਾ ਗੋਦਾਵਰੀ ਸਰਸਤੀ ਆਦਿਕ ਇਹ ਤੀਰਥ ਮੰਨੇ ਹੋਏ ਨੇ, ਉਹਨਾਂ ਦੇ ਕਿਨਾਰਿਆਂ ਤੇ ਜਾ ਕੇ ਇਸ਼ਨਾਨ ਵੀ ਕਰਦਾ ਹੈ।
ਕਬਹੂ ਸਿੱਧ ਸਾਧਕ ਮੁੱਖ ਗਿਆਨ,
ਲੋਕ ਕਦੇ ਸਿੱਧ ਬਣ ਕੇ ਸਾਧਕ ਹੋ ਕੇ ਮੁੱਖ ਗਿਆਨ ਦੀਆਂ ਗੱਲਾਂ ਸੁਣਾਉਂਦਾ ਹੈ।
ਕਬਹੂ ਕੀਟ ਹਸਤ ਪਤੰਗ ਹੋਏ ਜੀਆ,
ਲੋਕ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਮਨੁੱਖ ਹੈ, ਇਹ ਜਿਹੜਾ ਜੀਵ ਹੈ, ਕਦੇ ਕੀੜਾ ਵੀ ਬਣ ਜਾਂਦਾ, ਕਦੇ ਹਾਥੀ ਵੀ ਬਣ ਜਾਂਦਾ, ਕਦੇ ਪਤੰਗ ਦਾ ਅਰਥ ਹੈ ਪਰਵਾਨਾ ਭੰਬਟ ਵੀ ਬਣ ਜਾਂਦਾ ਹੈ, ਤੇ ਕਦੇ ਜੀਆ ਦਾ ਅਰਥ ਹੈ ਵੀ ਉਹ ਕਦੇ ਜੀਆ ਸੱਪ ਨੂੰ ਵੀ ਕਹਿੰਦੇ ਨੇ, ਉਹ ਸੱਪ ਬਣ ਜਾਂਦਾ। ਇਹ ਵੱਖੋ ਵੱਖਰੇ ਰੂਪ ਨੇ, ਵੱਖੋ ਵੱਖਰੀਆਂ ਜੂਨਾਂ ਨੇ ਜਿਹੜੀਆਂ ਮਨੁੱਖ ਨੂੰ ਧਾਰਨ ਕਰਨੀਆਂ ਪੈਂਦੀਆਂ ਨੇ। ਜਾਂ ਜੀਆ ਦਾ ਅਰਥ ਜੀਵ, ਇਹ ਜਿਹੜਾ ਜੀਵ ਹੈ ਕਦੇ ਕੀੜਾ ਕਦੇ ਹਾਥੀ ਕਦੇ ਪਤੰਗਾ ਬਣ ਜਾਂਦਾ ਹੈ।
ਅਨਕ ਜੋਨ ਭਰਮੈ ਪਰਮੀਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਨਕ ਜੋਨ ਭਰਮੈ ਪਰਮੀਆ, ਇਹ ਅਨੇਕਾਂ ਜੂਨੀਆਂ ਦੇ ਵਿੱਚ ਭਰਮਦਾ ਹੈ। ਪਰਮੀਆ ਕਿਉਂਕਿ ਇਸ ਨੂੰ ਭਰਮ ਪਿਆ ਹੋਇਆ, ਭਰਮ ਪਿਆ ਹੋਣ ਕਰਕੇ ਇਹ ਅਨੇਕਾਂ ਜੂਨਾਂ ਦੇ ਵਿੱਚ ਭਰਮਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇਸ ਤਰ੍ਹਾਂ ਬੇਅੰਤ 84 ਲੱਖ ਜੂਨਾਂ ਦੇ ਵਿੱਚ ਵੀ ਜੀਵ ਭਰਮਦਾ ਹੈ।
ਨਾਨਾ ਰੂਪ ਜਿਉ ਸਵਾਂਗੀ ਦਿਖਾਵੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਵੇਂ ਕੋਈ ਸਵਾਂਗ ਧਾਰੀ ਪੁਰਸ਼ ਵੀ ਅਨੇਕਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਲੋਕਾਂ ਨੂੰ ਦਿਖਾਉਂਦਾ ਹੈ, ਜਿਵੇਂ ਕੋਈ ਆ ਡਰਾਮਾ ਕਰਨ ਵਾਲੇ ਲੋਕ ਨੇ, ਜਿਹੋ ਜਿਹਾ ਕੋਈ ਉਹਨਾਂ ਨੇ ਰੋਲ ਕਰਨਾ ਹੁੰਦਾ ਹੈ, ਅਤੇ ਉਹੋ ਜਿਹਾ ਕੋਈ ਰਾਜੇ ਦਾ ਅਤੇ ਕੋਈ ਭਿਖਾਰੀ ਦਾ, ਕਦੇ ਕਿਸੇ ਚੋਰ ਦਾ, ਕਦੇ ਡਾਕੂ ਦਾ ਸਵਾਂਗ ਧਾਰਨ ਕਰਕੇ ਦਿਖਾਉਂਦੇ ਨੇ। ਜਿਵੇਂ ਕੋਈ ਸਵਾਂਗੀ ਅਨੇਕਾਂ ਰੂਪ ਧਾਰਨ ਕਰਕੇ ਲੋਕਾਂ ਨੂੰ ਦਿਖਾਉਂਦਾ ਹੈ।
ਜਿਉਂ ਪ੍ਰਭ ਭਾਵੈ ਤਿਵੈ ਨਚਾਵੈ।
ਇਸੇ ਤਰ੍ਹਾਂ ਇਹ ਜੀਵ ਅਨੇਕਾਂ ਸਵਾਂਗ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਚਰਦਾ ਹੈ। ਅਸਲੀ ਗੱਲ ਇਹ ਹੈ, ਜਿਵੇਂ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਤਿਵੈ ਨਚਾਵੈ, ਉਸੇ ਤਰ੍ਹਾਂ ਵਾਹਿਗੁਰੂ ਇਸ ਜੀਵ ਨੂੰ ਨਚਾ ਰਿਹਾ ਹੈ।
ਜੋ ਤਿਸ ਭਾਵੈ ਸੋਈ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਤੇ ਉਹੀ ਬਈ ਹੁੰਦਾ ਹੈ ਤੇ ਉਹੀ ਹੋਵੇਗਾ।
ਨਾਨਕ ਦੂਜਾ ਅਵਰ ਨਾ ਕੋਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਜਿਹੜੀ ਤੱਤ ਦੀ ਗੱਲ ਇਹ ਹੈ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ ਹੈ।
ਸਾਧ ਸੰਗਤ ਇਹ ਪਾਵੈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਦੱਸਦੇ ਨੇ, ਜਦੋਂ ਕਿਧਰੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਇਹ ਮਨੁੱਖ ਸਾਧ ਸੰਗਤ ਨੂੰ ਪ੍ਰਾਪਤ ਕਰ ਲੈਂਦਾ, ਭਾਵ ਇੱਥੇ ਗੁਰੂ ਦੀ ਸੰਗਤ ਵਿੱਚ ਆ ਜਾਂਦਾ, ਇੱਥੇ ਬੈਠ ਕੇ ਸਤਿਗੁਰੂ ਦੀ ਬਾਣੀ ਸਿੱਖਿਆ ਨੂੰ ਸੁਣਦਾ ਹੈ ਤੇ ਫਿਰ ਹੌਲੀ ਹੌਲੀ ਗੁਰਸਿੱਖੀ ਨੂੰ ਵੀ ਧਾਰਨ ਕਰਦਾ ਹੈ, ਇਹਦੇ ਜੀਵਨ ਦੇ ਵਿੱਚ ਪਲਟਾ ਆ ਜਾਂਦਾ ਹੈ। ਇਉਂ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਉਹ ਸਾਧ ਸੰਗਤ ਵਿੱਚ ਆ ਜਾਂਦਾ ਹੈ।
ਉਸ ਅਸਥਾਨ ਤੇ ਬਹਰ ਨਾ ਆਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦਾ ਗੁਰੂ ਦੀ ਸੰਗਤ ਨਾਲ ਪਿਆਰ ਹੋ ਜਾਂਦਾ ਹੈ ਉਹ ਐਸਾ ਆਨੰਦਦਾਇਕ ਅਸਥਾਨ ਹੈ, ਉਹ ਐਸਾ ਬੈਕੁੰਠ ਵਰਗਾ ਧਾਮ ਹੈ ਤੇ ਉੱਥੋਂ ਫਿਰ ਮੁੜ ਕੇ ਜੀਵ ਆਉਂਦਾ ਹੀ ਨਹੀਂ। ਇਹਦਾ ਮਤਲਬ ਇਹ ਹੈ ਜਿਹਦਾ ਸੰਗਤ ਦੇ ਨਾਲ ਪਿਆਰ ਬਣ ਗਿਆ ਉਹ ਸੰਗਤ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹ ਜ਼ਰੂਰ ਆਵੇਗਾ। ਜਿਹਦਾ ਪਿਆਰ ਨਹੀਂ ਉਹ ਗੱਲ ਵੱਖਰੀ ਹੈ, ਉਹਨੂੰ ਤਾਂ ਚਾਹੇ ਤੁਸੀਂ ਆਖੋ ਵੀ ਫਿਰ ਵੀ ਉਹ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ, ਹੋਰ ਪਾਸੇ ਤਾਂ ਸਾਰੇ ਟਾਈਮ ਨਿਕਲ ਸਕਦੇ ਨੇ ਪਰ ਸੰਗਤ ਵਾਸਤੇ ਕਥਾ ਵਾਸਤੇ ਟਾਈਮ ਨਹੀਂ ਨਿਕਲਦਾ। ਹਜ਼ੂਰ ਕਹਿੰਦੇ ਨੇ ਕਬਹੂ ਸਾਧ ਸੰਗਤ ਇਹੋ ਭਾਵੇ। ਦੂਜਾ ਇਹਦਾ ਅਰਥ ਆਤਮ ਭਾਵੀ ਵੀ ਅਨਭਵੀ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਕਦੇ ਮਨੁੱਖ ਵੀ ਜਿਹੜੀ ਆਤਮਕ ਅਵਸਥਾ ਦੇ ਵਿੱਚ ਇੱਕ ਸਾਧ ਸੰਗਤ ਹੈ, ਭਾਵ ਜਦੋਂ ਕੋਈ ਗੁਰਸਿੱਖ ਮਾਈ ਭਾਈ ਸਿਮਰਨ ਕਰਦਾ ਹੈ ਉਹਦੀ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੀ ਹੈ ਤੇ ਫਿਰ ਉਹਨੂੰ ਇੱਕ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਵੀ ਜਿੱਥੇ ਮਹਾਂਪੁਰਖਾਂ ਦੇ ਪ੍ਰਭੂ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ। ਉਹ ਸਾਧ ਸੰਗਤ ਇੱਕ ਆਤਮਕ ਅਵਸਥਾ ਦੀ ਸਟੇਜ ਵੀ ਹੈ, ਜਿਵੇਂ ਆਮ ਕਈ ਪ੍ਰੇਮੀ ਇਹ ਗੱਲ ਅਕਸਰ ਕਹਿੰਦੇ ਸੁਣੇ ਜਾਂਦੇ ਨੇ ਵੀ ਜਦੋਂ ਅਸੀਂ ਜੀ ਸਿਮਰਨ ਵਿੱਚ ਬੈਠੇ ਸੀ ਸਾਨੂੰ ਫਲਾਣੇ ਮਹਾਂਪੁਰਖਾਂ ਦੇ ਦਰਸ਼ਨ ਹੋ ਗਏ। ਕਈ ਪ੍ਰੇਮੀ ਜਿਨ੍ਹਾਂ ਦੀ ਹੋਰ ਅਵਸਥਾ ਉੱਚੀ ਹੋ ਜਾਂਦੀ ਉਹ ਕਹਿੰਦੇ ਸਾਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਹੋ ਗਏ, ਕੋਈ ਕਹਿੰਦਾ ਮੈਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਗਏ। ਇਹ ਹੈ ਅਨਭਵੀ ਸਾਧ ਸੰਗਤ, ਕਬੂ ਸਾਧ ਸੰਗਤ ਇਹੋ ਪਾਵੈ। ਕਦੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਿਹੜੀ ਅੰਦਰੂਨੀ ਸਾਧ ਸੰਗਤ ਹੈ, ਸੰਤ ਸੰਗਤਾਂ ਗੋਸ਼ਟ ਹੋਏ, ਉਹ ਕਰਮ ਖੰਡ ਦੀ ਅਵਸਥਾ ਦੇ ਵਿੱਚ ਜਾ ਕੇ ਭਗਤਾਂ ਨੂੰ ਇਹ ਨਜ਼ਾਰੇ ਪ੍ਰਾਪਤ ਹੁੰਦੇ ਹਨ।
ਉਸ ਅਸਥਾਨ ਤੇ ਬਹਰ ਨਾ ਆਵੇ।
ਉਹ ਐਸਾ ਅਸਥਾਨ ਹੈ ਜਿੱਥੇ ਭਾਈ ਅੰਦਰੂਨੀ ਸਾਧ ਸੰਗਤ ਹੈ, ਗੁਰੂ ਕੇ ਦੀਦਾਰ ਹੁੰਦੇ ਨੇ ਤੇ ਨਾਲ ਗੁਰਸਿੱਖ ਭਗਤ ਮਹਾਂਪੁਰਖਾਂ ਦੇ ਵੀ ਦਰਸ਼ਨ ਦੀਦਾਰੇ ਹੁੰਦੇ ਨੇ, ਕੀਰਤਨ ਵੀ ਹੁੰਦਾ ਹੈ ਤੇ ਉਸ ਅਸਥਾਨ ਤੇ ਜਾ ਕੇ ਮਨੁੱਖ ਫਿਰ ਮੁੜ ਕੇ ਸੰਸਾਰ ਦੇ ਵਿੱਚ ਨਹੀਂ ਆਉਂਦਾ।
ਅੰਤਰ ਹੋਏ ਗਿਆਨ ਪ੍ਰਗਾਸ,
ਕਿਉਂਕਿ ਮਨੁੱਖ ਦੇ ਅੰਦਰ ਵੀ ਉਹ ਜਿਹੜਾ ਆਤਮਾ ਗਿਆਨ ਦਾ ਪ੍ਰਕਾਸ਼ ਚਾਨਣ ਹੋ ਜਾਂਦਾ ਹੈ।
ਉਸ ਅਸਥਾਨ ਕਾ ਨਹੀਂ ਵਿਨਾਸ਼,
ਜਿਹੜਾ ਉਹ ਅਸਥਾਨ ਹੈ ਨਾ ਵੀ ਜਿਹੜਾ ਵੀ ਆਤਮ ਭਾਵੀ ਸਾਧ ਸੰਗਤ ਦਾ ਅਸਥਾਨ ਹੈ ਉਹ ਕਦੇ ਨਾਸ ਹੋਣ ਵਾਲਾ ਵੀ ਨਹੀਂ ਹੈ, ਜਿਸ ਦੇ ਬਾਰੇ ਅਭਾਗ ਸਭਾ ਸੰਘ ਹੈ ਸਾਧਾ, ਉਹ ਅਭਾਗ ਸਭਾ ਉਸਨੂੰ ਗੁਰੂ ਮਹਾਰਾਜ ਨੇ ਲਿਖਿਆ ਹੈ।
ਮਨ ਤਨ ਨਾਮ ਰਤੇ ਇੱਕ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਮਨ ਵੀ ਤੇ ਤਨ ਵੀ ਇੱਕ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ।
ਸਦਾ ਬਸਹੇ ਪਾਰ ਬ੍ਰਹਮ ਕੈ ਸੰਗ,
ਤੇ ਉਹ ਜਿਹੜੇ ਮਹਾਂਪੁਰਖ ਨੇ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਵਸਦੇ ਹਨ।
ਜਿਉ ਜਲ ਮਹਿ ਜਲ ਆਏ ਖਟਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਗੁਰਮੁਖਾਂ ਨੂੰ ਇਹ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ ਜਿਵੇਂ ਜਲਮੈ, ਜਿਵੇਂ ਪਾਣੀ ਵਿੱਚ ਆ ਕੇ ਪਾਣੀ ਸਮਾ ਜਾਂਦਾ ਹੈ। ਅਕਸਰ ਆਪਾਂ ਵੇਖਦੇ ਹਾਂ ਜਿੰਨੀਆਂ ਵੀ ਨਦੀਆਂ ਨੇ, ਨਹਿਰਾਂ ਨੇ, ਦਰਿਆ ਨੇ, ਅਕਸਰ ਉਹ ਸਮੁੰਦਰ ਵਿੱਚ ਜਾ ਕੇ ਲੀਨ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜਿਵੇਂ ਪਾਣੀ ਵਿੱਚ ਆ ਕੇ ਪਾਣੀ ਰਲ ਜਾਂਦਾ ਹੈ,
ਤਿਉਂ ਜੋਤੀ ਸੰਗ ਜੋਤ ਸਮਾਨਾ,
ਇਸੇ ਤਰ੍ਹਾਂ ਵੀ ਜਿਹੜਾ ਜਿਹੜੀ ਮਨੁੱਖ ਦੀ ਜੋਤ ਹੈ ਆਤਮਾ ਹੈ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਉਂ ਜਿਹੜੀ ਮਨੁੱਖ ਦੀ ਜਿਹੜੀ ਜੋਤ ਆਤਮਾ ਹੈ ਉਸ ਜੋਤੀ ਸਰੂਪ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦੀ ਹੈ। ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਦੀ ਆਤਮਾ ਉਸ ਪਰਮ ਆਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ।
ਮਿਟ ਗਏ ਗਵਨ ਪਾਏ ਬਿਸਰਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਐਸੀ ਇਹ ਕੇਵਲ ਮੁਕਤੀ ਅਭੇਦਤਾ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਮਿਟ ਕੇ ਗਵਨ ਪਾਏ ਬਿਸਰਾਮ, ਫਿਰ ਇਹ ਜੀਵ ਦੇ ਜਿਹੜੇ ਗਵਨ ਦਾ ਅਰਥ ਹੈ ਵੀ ਜਿਹੜੇ 84 ਦੇ ਚੱਕਰ ਮਿਟ ਜਾਂਦੇ ਨੇ, ਮਿਟ ਗਏ ਗਵਨ, ਇਹ ਸਾਰੇ ਫੇਰੇ ਮਿਟ ਗਏ ਨੇ ਤੇ ਪਾਏ ਬਿਸਰਾਮ, ਇਸ ਜੀਵ ਨੇ ਪੂਰਨ ਬਿਸਰਾਮ ਆਰਾਮ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ।
ਨਾਨਕ ਪ੍ਰਭ ਕੈ ਸਦ ਕੁਰਬਾਨ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਾਂ ਜਿਹਦੀ ਕਿਰਪਾ ਦੇ ਨਾਲ ਇਹ ਆਵਾਗਮਨ ਤੋਂ ਛੁਟਕਾਰਾ ਮਿਲਿਆ ਹੈ ਤੇ ਸਦੈਵੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮੁਕਾਮ ਹਾਸਲ ਹੋਇਆ ਹੈ ਤੇ ਮੈਂ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦਾ ਹਾਂ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ ਤੇ ਆਪਾਂ ਇਹਨਾਂ ਨੂੰ ਸੁਣਿਆ, ਜੇ ਸੁਣ ਕੇ ਮਨ ਦੇ ਵਿੱਚ ਵਸਾਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਜੇ ਅਸੀਂ ਸੁਣਨਾ ਹੀ ਨਹੀਂ ਤੇ ਸੁਣ ਕੇ ਮੰਨਣਾ ਹੀ ਨਹੀਂ ਤੇ ਫਿਰ ਤੇ ਕੋਈ ਲਾਭ ਨਹੀਂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।